ਕੋਈ ਜ਼ਰੂਰੀ ਨਹੀਂ ਪਰਮਾਤਮਾ ਦਾ ਭਗਤ ਗਿਆਨ ਦੇ ਸੰਸਾਰ ਦੇ ਗਿਆਨ ਦਾ ਹਰ ਇੱਕ ਸ਼ਬਦ ਦਾ ਉੱਤਰ ਦੇ ਸਕੇ, ਪਰ ਜਿਸ ਰਸ ਵਿੱਚ ਜਿਸ ਰੰਗ ਨੂੰ ਉਹ ਮਾਣਦਾ ਹੈ, ਗਿਆਨੀ ਬੰਦਾ ਹੋ ਸਕਦਾ ਉਹਦੇ ਨੇੜੇ ਵੀ ਕਦੀ ਨਾ ਟੁਕੇ। ਉਹ ਕਹਿੰਦੇ ਨੇ ਆਪਣੇ ਸਿਰ ਨੂੰ ਲੋਕਾਂ ਨੇ ਮੰਗਤੇ ਦਾ ਖੱਪਰ ਬਣਾਇਆ, ਖੱਪਰ ਜਿਹਦੇ ਵਿੱਚ ਮੰਗਤੇ ਮੰਗਦੇ ਨੇ। ਕਈ ਮੰਗਤਿਆਂ ਦਾ ਸੁਭਾਅ ਹੁੰਦਾ ਕਿ ਜੇ ਕਿਸੇ ਨੇ ਰੋਟੀ ਦਿੱਤੀ ਉਹ ਖੱਪਰ ਵਿੱਚ ਪਾ ਲਈ, ਕਿਸੇ ਨੇ ਸਬਜ਼ੀ ਭਾਜੀ ਦਿੱਤੀ ਉਹ ਖੱਪਰ ਵਿੱਚ ਪਾਈ, ਕਿਸੇ ਨੇ ਮਿੱਠਾ ਦੇ ਦਿੱਤਾ ਉਹ ਵੀ ਖੱਪਰ ਵਿੱਚ ਪਾ ਲਿਆ। ਕਈ ਵਾਰੀ ਤੁਸੀਂ ਦੇਖੋਗੇ ਸਬਜ਼ੀ ਦਾ ਆਪਣਾ ਸਵਾਦ ਹੈ, ਮਿੱਠੇ ਦਾ ਆਪਣਾ, ਖੱਟੇ ਦਾ ਆਪਣਾ, ਪਰ ਜਦੋਂ ਸਾਰੀਆਂ ਚੀਜ਼ਾਂ ਰਲ ਜਾਣ ਤੇ ਅੱਧੇ ਘੰਟੇ ਬਾਅਦ ਉਸ ਖੱਪਰ ਵਿੱਚੋਂ ਬੋ ਹੋਣ ਲੱਗ ਪੈਂਦੀ ਹੈ। ਹਾਜਾ ਬਣਿਆ ਤਾਜ਼ਾ ਹੈ, ਉਸ ਵਿੱਚੋਂ ਬੋ ਹੁੰਦੀ ਹੈ। ਭਾਈ ਸਾਹਿਬ ਕਹਿੰਦੇ ਨੇ ਸਲੀਹ ਤੇ ਜੇ ਅੱਜ ਦਾ ਗਿਆਨੀ ਸਿਰ ਨੂੰ ਭਾਂਡਾ ਬਣਾ ਕੇ ਤੁਰਿਆ, ਜੋ ਕੁਝ ਇਹਨੂੰ ਮਿਲਦਾ ਪਿਆ ਆਪਣੀ ਖੋਪੜੀ 'ਚ ਪਾਈ ਜਾਂਦਾ, ਤਰਕ ਮਿਲ ਗਿਆ, ਕੁਤਰਕ ਮਿਲ ਗਿਆ, ਸਾਰੇ ਗਿਆਨ ਨੂੰ ਆਪਣੇ ਅੰਦਰ ਪਾਇਆ ਤੇ ਹੰਕਾਰ ਦੀ ਵਿੱਚੋਂ ਬਦਬੋ ਆਉਣ ਲੱਗ ਪਈ, ਮੁਸ਼ਕ ਆਉਣ ਲੱਗ ਪਈ। ਪਰ ਲੋਕ ਕਹਿੰਦੇ ਨੇ ਬਹੁਤ ਸਿਆਣਾ ਵਿਦਵਾਨ ਹੈ, ਬੁਲਾਰਾ ਹੈ, ਸਿਆਣਾ ਹੈ। ਕਹਿੰਦੇ ਨੇ ਜਦੋਂ ਗੁਰੂ ਕੋਲ ਜਾ ਕੇ ਮੱਥਾ ਟੇਕਿਆ ਤੇ ਗੁਰੂ ਨੇ ਕਿਹਾ ਆਪਣਾ ਸਿਰ ਚੁੱਕ, ਤੇਰੇ ਸਿਰ ਵਿੱਚੋਂ ਜੂਠ ਦੀ ਬਦਬੋ ਪਈ ਆਉਂਦੀ ਏ, ਪਹਿਲਾਂ ਇਸ ਗੰਦਗੀ ਦੇ ਕਚਰੇ ਨੂੰ ਬਾਹਰ ਸੱਟ, ਬਾਅਦ ਮੇਰੇ ਕੋਲ ਆਈ, ਤੇਰੇ ਸਿਰ ਦੇ ਖੋਪੜੀ ਦੇ ਪਾਤਰ ਵਿੱਚ ਉਹ ਦਾਤ ਪਾਵਾਂਗੇ ਜਿਹੜੀ ਨਾ ਕਦੀ ਬਦਬੋ ਮਾਰੇਗੀ ਤੇ ਨਾ ਕਦੀ ਤੈਨੂੰ ਨੀਵਿਆਂ ਹੁੰਦਾ ਹੈ। ਭਾਈ ਸਾਹਿਬ ਦੇ ਸ਼ਬਦ ਨੇ ਕਿ ਸਿਰ ਕਚਕੋਲ ਬਣਾ ਹੱਥ ਲਿੱਤਾ ਭਾਈ ਵੀਰ ਸਿੰਘ, ਕਚਕੋਲ ਖੱਪਰ, ਬੰਦਿਆਂ ਨੇ ਸਿਰ ਨੂੰ ਖੋਪੜੀ ਨੂੰ ਖੱਪਰ ਬਣਾਇਆ। ਸਿਰ ਕਚਕੋਲ ਬਣਾ ਹੱਥ ਲਿੱਤਾ ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਇਹ ਭਰਿਆ, ਭਰਿਆ ਦੇਖ ਅਫਰਿਆ ਸਾਹਮਣੇ ਜਾਣਾ ਪੰਡਿਤ ਹੋਇਆ, ਧਰਤੀ ਪੈਰ ਨਾ ਟਿਕੇ ਮੇਰਾ ਮੈਂ ਉੱਚਾ ਹੋ ਹੋ ਤੁਰਿਆ। ਇੱਕ ਦਿਨ ਇਹ ਕਚਕੋਲ ਲੈ ਗਿਆ ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ ਖਾਲੀ ਸਾਰਾ ਕਰਿਆ। ਗੁਰੂ ਖਾਲੀ ਕਰਕੇ ਜੋ ਭਰਦਾ ਹੈ ਨਾ, ਉਹ ਮਾਸਟਰ ਕੋਲ, ਉਹ ਟੀਚਰ ਕੋਲ ਤੇ ਉਹ ਗਿਆਨੀ ਕੋਲ ਦਾਤ ਨਹੀਂ। ਜੂਠ ਜੂਠ ਕਰ ਉਸ ਉਲਟਾਇਆ ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸਨੂੰ ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੌਲ ਲਿਸ਼ਕਿਆ ਕਵਲ ਵਾਂਗ ਹੁਣ ਖਿੜਿਆ। ਅੰਦਰ ਨੂੰ ਧੋ ਦਿੱਤਾ। ਮੈਂ ਜਿਹੜੀ ਅਰਜ਼ ਕਰ ਰਿਹਾ ਸਰਬ ਵਿਆਪਕਤਾ ਦੇ ਪ੍ਰਮਾਣ ਮੈਂ ਵੀ ਅੱਜ ਦਿਆਂਗਾ, ਪਰ ਉਹਨੂੰ ਮੰਨਣਾ, ਉਹਨੂੰ ਹੰਢਾਉਣਾ, ਅਨੁਭਵ ਵਿੱਚ ਉਤਰਨਾ, ਦੋਨਾਂ ਵਿੱਚ ਅੰਤਰ ਹੈ। ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਕੋਲ ਸ਼ਿਸ਼ ਪੜ੍ਹਦੇ ਨੇ, ਕਈ ਸਾਲ ਹੋ ਗਏ ਪੜ੍ਹਦਿਆਂ, ਅੱਜ ਗੁਰੂ ਨੇ ਕਿਹਾ ਤੁਹਾਡਾ ਇਮਤਿਹਾਨ ਹੈ, ਐਗਜ਼ਾਮ ਤੁਹਾਡੀ ਪ੍ਰੀਖਿਆ। ਉਹ ਆਪਣੇ ਕਲਮਾ ਘੜ ਕੇ ਬੈਠ ਗਏ, ਸ਼ਾਹੀ ਰਾਤ ਨੂੰ ਘੋਲ ਲਈ, ਸੁਬਹਾ ਕੋਈ ਤਖਤੀਆਂ ਕੋਈ ਕਾਗਜ਼ ਲੈ ਕੇ ਆ ਗਿਆ ਤੇ ਉਸ ਗੁਰੂ ਨੇ ਆਉਂਦਿਆਂ ਸਾਰ ਕਿਹਾ ਇਹ ਕੀ? ਕਹਿਣ ਲੱਗੇ ਮਹਾਰਾਜ ਅੱਜ ਐਗਜ਼ਾਮ ਸਾਡੀ ਪ੍ਰੀਖਿਆ ਹੈ। ਕਹਿਣ ਲੱਗੇ ਸ਼ਾਹੀਆਂ ਡੋਲ ਦਿਓ, ਕਾਗਜ਼ ਸੱਟ ਦਿਓ। ਉਹਨੇ ਆਪਣੇ ਚੇਲਿਆਂ ਨੂੰ ਕਬੂਤਰ ਦਿੱਤੇ, ਦੇਖੋ ਸਮਝਣ ਲਈ ਬੇਨਤੀ ਹੈ। ਕਹਿਣ ਲੱਗੇ ਤੁਸੀਂ ਪਰਮਾਰਥ ਸਮਝਿਆ, ਪਰਮਾਰਥ ਪੜ੍ਹੇ ਹੋ, ਬਹੁਤ ਕੁਝ ਸਮਝਿਆ ਤੁਸੀਂ, ਆ ਕਬੂਤਰ ਲੈ ਜਾਓ ਸਮਝਣ ਲਈ ਇਹ ਗੱਲ। ਇਸ ਕਬੂਤਰ ਨੂੰ ਉੱਥੇ ਮਾਰਿਓ ਜਿੱਥੇ ਕੋਈ ਤੁਹਾਨੂੰ ਦੇਖਣ ਵਾਲਾ ਨਾ ਹੋਵੇ, ਕੋਈ ਨਾ ਦੇਖੇ। ਉਹ ਕਈ ਕਈ ਸਾਲ ਲਾਏ ਸਨ, ਇੱਕ ਇੱਕ ਕਬੂਤਰ ਪਕੜਿਆ, ਚੁੱਪ ਕਰਕੇ ਤੁਰ ਪਏ। ਕਿਸੇ ਨੇ ਝਾੜੀ ਪਿੱਛੇ ਜਾ ਕੇ ਉਹਦੀ ਗਰਦਨ ਮਰੋੜ ਦਿੱਤੀ, ਕਿਸੇ ਨੇ ਪਹਾੜੀ ਦੇ ਉਹ ਲਿਓ ਕੇ ਗਰਦਨ ਮਰੋੜ ਦਿੱਤੀ। ਮਿੰਟ ਚਾਰ ਚਾਰ ਲਾਏ, ਸਾਰਿਆਂ ਨੇ ਲਿਆ ਕੇ ਅੱਗੇ ਚਸੱਤੇ। ਕਹਿਣ ਲੱਗੇ ਮਹਾਰਾਜ ਕੰਮ ਤਮਾਮ ਹੋ ਗਿਆ। ਇੱਕ ਵਿਦਿਆਰਥੀ ਐਸਾ ਸੀ ਜਿਹੜਾ ਸ਼ਾਮ ਤੱਕ ਵਾਪਸ ਨਹੀਂ ਮੁੜਿਆ। ਉਹਨੇ ਕਿਹਾ ਤੁਸੀਂ ਸਾਰੇ ਇੱਕ ਖਿਣ 'ਚ ਪਾਸ ਹੋ ਗਏ, ਉਹ ਨਹੀਂ ਆਇਆ। ਕਹਿਣ ਲੱਗੇ ਸੁਸਤ ਹੈ, ਕਿਸੇ ਨਾਲ ਬੋਲਦਾ ਵੀ ਨਹੀਂ, ਆਪਣੇ ਹੰਕਾਰ ਵਿੱਚ ਰਹਿੰਦਾ, ਕਦੀ ਦੇਖਿਆ ਵੀ ਨਹੀਂ। ਜਦੋਂ ਤੁਸੀਂ ਪੜ੍ਹਾਉਂਦੇ ਸੀ ਔਰ ਕਈ ਵਾਰੀ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਸੀ। ਉਹ ਸ਼ਾਮ ਨੂੰ ਕਬੂਤਰ ਜਿਉਂਦਾ ਪਕੜ ਕੇ ਹੱਥ 'ਚ ਵਾਪਸ ਤੁਰਿਆ ਆਵੇ। ਉਹਨਾਂ ਪੁੱਛਿਆ ਇਹ ਕੀ? ਕਈਆਂ ਕਿਹਾ ਸੁਸਤ ਦਾ ਸੁਸਤ ਰਿਹਾ, ਤੇਰੇ ਤੋਂ ਗਰਦਨ ਨਹੀਂ ਮਰੋੜੀ ਗਈ। ਗੁਰੂ ਕੋਲ ਆਇਆ, ਕਹਿਣ ਲੱਗੇ ਤੂੰ ਇਹਨੂੰ ਕਿਵੇਂ ਜਿੰਦਾ ਲੈ ਆਂਦਾ? ਕਹਿਣ ਲੱਗਾ ਮਹਾਰਾਜ, ਇਸ ਧਰਤੀ ਤੇ ਕੋਈ ਥਾਂ ਐਸੀ ਨਹੀਂ ਜਿੱਥੇ ਕੋਈ ਨਾ ਵਹਿੰਦਾ ਹੋਵੇ। ਉਹਨਾਂ ਕਿਹਾ ਕਿਵੇਂ? ਕਹਿੰਦਾ ਮੈਂ ਬੜੀਆਂ ਥਾਵਾਂ ਤੇ ਦੇਖਿਆ, ਜੰਗਲ ਦੇ ਵਿੱਚ ਗਿਆ, ਸਿਰਫ ਰੁੱਖੇ, ਕੋਈ ਆਦਮੀ ਨਹੀਂ, ਕੋਈ ਜਾਨਵਰ ਨਹੀਂ, ਕੋਈ ਪੰਛੀ ਨਹੀਂ। ਤੇ ਜਦੋਂ ਮੈਂ ਇਹਨੂੰ ਮਾਰਨ ਲੱਗਣਾ ਤੇ ਇਹਦੀਆਂ ਅੱਖਾਂ ਮੇਰੇ ਵੱਲ ਵੇਖਦੀਆਂ ਨੇ ਤੇ ਮੈਂ ਸੋਚਣਾ ਮੈਂ ਇਹਨਾਂ ਅੱਖਾਂ ਵਿੱਚ ਤਾਂ ਪਰਮਾਤਮਾ ਬੈਠਾ ਦੇਖਦਾ ਪਿਆ। ਕਹਿੰਦਾ ਜਦੋਂ ਮੈਂ ਇਹਦੇ ਵੱਲ ਦੇਖਣਾ ਤੇ ਮੇਰੀਆਂ ਅੱਖਾਂ 'ਚ ਮੈਨੂੰ ਅੰਜ ਮਹਿਸੂਸ ਹੁੰਦਾ, ਉਹ ਆਪ ਦੇਖਦਾ ਪਿਆ। ਮੈਨੂੰ ਤੁਸੀਂ ਕਿਹਾ ਉਸ ਥਾਂ ਤੇ ਲਿਜਾਇਓ ਜਿੱਥੇ ਕੋਈ ਨਾ ਵੇਖਦਾ ਹੋਵੇ। ਸੱਚ ਇਹ ਵੇ ਕਿ ਕੋਈ ਦੁਨੀਆਂ ਵਿੱਚ ਥਾਂ ਐਸੀ ਨਹੀਂ ਜਿੱਥੇ ਪਰਮਾਤਮਾ ਬੈਠਾ ਨਹੀਂ ਵੇਖਦਾ ਪਿਆ। ਉਹਨੇ ਕਿਹਾ ਬੇਟਾ ਬਾਕੀ ਜਾਓ ਘਰਾਂ ਨੂੰ, ਤੁਹਾਡੇ ਪੱਲੇ ਕੁਛ ਨਹੀਂ ਪਿਆ, ਸਿਰਫ ਇੱਕੋ ਸੀ ਜਿਹਨੂੰ ਇਹ ਅੰਦਰ ਦਾ ਅਨੁਭਵ ਹੋਇਆ ਕਿ ਮੇਰੀਆਂ ਅੱਖਾਂ ਵਿੱਚ ਤੇ ਉਸ ਦੀਆਂ ਅੱਖਾਂ ਵਿੱਚ ਬੈਠਾ ਵੀ ਕੇਵਲ ਪਰਮਾਤਮਾ ਦੇਖਦਾ ਪਿਆ, ਉਹ ਸੱਚ ਦੇਖ ਰਿਹਾ। ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਨੂੰ ਆਪਣੀ ਰਚਨਾ ਤੋਂ ਕਿਹਾ, ਇਹਦਾ ਅਰਥ ਕਿਤੇ ਨਾ ਕੱਢਣ ਲੱਗ ਪਿਆ ਵੀ ਗੁਰੂ ਨੇ ਕਬੂਤਰ ਮਰਵਾ ਦਿੱਤੇ, ਸਿਰਫ ਇੱਕ ਉਦਾਹਰਨ ਹੈ। ਗੁਰੂ ਸਾਹਿਬ ਨੇ ਕਿਹਾ ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ। ਕੀ ਪਰਮਾਤਮਾ ਤੇਰੇ ਅੰਦਰ ਬੈਠਾ ਨਹੀਂ ਵੇਖਦਾ ਤੂੰ ਕੀ ਕਰ ਰਿਹਾ? ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੇ, ਤੁਝ ਤੇ ਕਹਾਂ ਛਪਾਵੈ, ਤੇਰੇ ਤੋਂ ਕਿੱਥੇ ਲੁਕਾਏਗਾ। ਸੱਚੀ ਹੈ, ਪਰ ਇਹਨੂੰ ਅਨੁਭਵ 'ਚ ਦੇਖੀਏ, ਜਦੋਂ ਕਿਤੇ ਅੰਦਰ ਦੁਸ਼ ਪਾਪ ਪੈਦਾ ਹੁੰਦਾ ਹੈ ਉਦੋਂ ਆਪਣੇ ਮਨ ਨੂੰ ਸਮਝਾਈਏ ਕੋਈ ਨਹੀਂ ਦੇਖ ਰਿਹਾ ਤੈਨੂੰ, ਪਰ ਉਹ ਬੈਠਾ ਤੇਰੇ ਅੰਦਰ ਤੈਨੂੰ ਵੇਖਦਾ ਪਿਆ ਹੈ। ਹਜ਼ੂਰ ਨੇ ਖੈਰ ਪ੍ਰਕਰਨ ਵੱਲ ਆਵਾਂ, ਉਸ ਸੱਚੇ ਨੇ ਸੱਚ ਪੈਦਾ ਕੀਤਾ। ਥੋੜ੍ਹਾ ਜਿਹਾ ਅੱਗੇ ਤੁਰੀਏ, ਜੇ ਸਾਰਿਆਂ ਵਿੱਚ ਸੱਚਾ ਹੈ, ਸਭਨੀ ਘਟੀ ਸੌ ਵਸੈ ਸਹਿ ਬਿਨ ਘੱਟ ਨਾ ਕੋਏ, ਜਲੇ ਖਰੀ ਥਲੇ ਖਰੀ ਅਸੀਂ ਪੜ੍ਹਦੇ ਹਾਂ, ਜ਼ਮੀਂ ਤੂੰ ਹੀ, ਜ਼ਮਾਂ ਤੂੰ ਹੀ, ਮੱਕੀ ਤੂੰ ਹੀ, ਮਕਾਂ ਤੂੰ ਹੀ, ਅਪੂ ਤੂੰ ਹੀ, ਅਪੈ ਤੂੰ ਹੀ, ਅਛੂ ਤੂੰ ਹੀ, ਅਛੈ ਤੂੰ ਹੀ, ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ, ਨਾ ਘਾਟ ਵਾਢ ਹੋਤ ਹੈ, ਆਪ ਸੱਤ ਕੀਆਂ ਸਭ ਸੱਤ। ਤੇ ਫਿਰ ਉਸ ਕੀਤੇ ਸੱਤ ਵਿੱਚ ਇੱਕ ਪਾਪੀ ਕਿਉਂ ਤੇ ਦੂਸਰਾ ਪੁੰਨੀ ਕਿਉਂ, ਇੱਕ ਸੰਤ ਕਿਉਂ ਦੂਸਰਾ ਅਸੰਤ ਕਿਉਂ, ਇੱਕ ਨਿੰਦਕ ਤੇ ਦੂਜਾ ਖਾਮੋਸ਼ੀ ਧਾਰਨ ਕਰਨ ਵਾਲਾ ਕਿਉਂ? ਇਹਦੇ ਬਾਰੇ ਭਾਈ ਸਾਹਿਬ ਨੇ ਇੱਕ ਬਹੁਤ ਸੋਹਣੀ ਪੌੜੀ ਕਹੀ ਹੈ, ਉਹ ਮੈਂ ਕਹਿ ਕੇ ਅੱਗੇ ਸ਼ਬਦ ਦੇ ਅਖਰੀ ਅਰਥਾਂ ਵੱਲ ਤੁਰਨਾ। ਉਹ ਕਹਿੰਦੇ ਨੇ ਇਹ ਸਾਰੀ ਖੇਡ ਤਾਂ ਹੈ, ਜਦੋਂ ਇਨਸਾਨ ਦਾ ਜਨਮ ਹੋਇਆ ਬਿਲਕੁਲ ਨਿਰਮਲ ਪਾਣੀ ਦੀ ਤਰ੍ਹਾਂ ਹੈ, ਬੱਦਲਾਂ ਵਿੱਚੋਂ ਬੂੰਦ ਜਦੋਂ ਗਿਰਦੀ ਏ ਬੂੰਦ ਕਦੀ ਵੀ ਮੈਲੀ ਨਹੀਂ ਹੁੰਦੀ, ਪਰ ਜਦੋਂ ਸਪੇਸ ਥੱਲੇ ਡਿੱਗਣ ਲੱਗਦੀ ਏ ਹਵਾ ਵਿੱਚ ਗਰਦਾ ਜਾਂ ਉਹਨੂੰ ਮੈਲਿਆਂ ਕਰ ਦਿੰਦਾ ਤੇ ਜਾਂ ਜ਼ਮੀਨ ਤੇ ਡਿੱਗੇ ਤੇ ਮੈਲੀ ਹੋ ਜਾਂਦੀ ਹੈ। ਮੈਲਾ ਪਾਣੀ ਨਹੀਂ, ਪਾਣੀ ਸ਼ੁੱਧ ਸੀ, ਮੈਲੇ ਦੀ ਸੰਗਤ ਕਰਕੇ ਮੈਲਾ ਹੋ ਗਿਆ। ਆਕਾਸ਼ ਵਿੱਚੋਂ ਬੂੰਦ ਡਿੱਗੀ ਨਿਰਮਲ, ਉਹ ਬੂੰਦ ਸਵਾਂਤੀ ਬੂੰਦ ਦੀ ਉਹਨਾਂ ਉਦਾਹਰਨ ਲਈ ਹੈ, ਧਰਤੀ ਤੇ ਡਿੱਗੀ। ਜਿਸ ਖੇਤ ਵਿੱਚ ਸਵਾਂਤੀ ਬੂੰਦ ਗਿਰ ਜਾਏ ਉਸ ਦੇ ਬਾਰੇ ਕਿਹਾ ਜਾਂਦਾ ਉਸ ਖੇਤ ਵਿੱਚੋਂ ਫਸਲ ਬੜੀ ਚੰਗੀ ਨਿਕਲਦੀ ਹੈ। ਕਹਿੰਦੇ ਦੇਖੋ ਉਹ ਬੂੰਦ ਧਰਤੀ ਵਿੱਚ ਡਿੱਗੀ ਤੇ ਦਾਣਿਆਂ ਦਾ ਰੂਪ ਬਣ ਕੇ ਬਾਹਰ ਆ ਗਈ, ਡਿੱਗੀ ਬੂੰਦ ਹੈ। ਉਹੀ ਬੂੰਦ ਪਾਣੀ ਵਿੱਚ ਗਿਰ ਜਾਏ, ਕਹਿੰਦੇ ਜਿੱਥੇ ਸਵਾਂਤੀ ਬੂੰਦ ਡਿੱਗ ਪਏ ਉਹਦੇ ਚੁਗਿਰਦੇ ਕਦੀ ਪਾਣੀ ਨਹੀਂ ਮੁੱਕਦਾ, ਪਾਣੀ ਨੂੰ ਵਧਾਉਂਦੀ ਹੈ, ਪਾਣੀ ਦਾ ਰੂਪ ਹੋ ਗਈ। ਤੀਸਰਾ, ਉਹੀ ਬੂੰਦ ਕਿਤੇ ਸਿੱਪੀ ਦੇ ਮੂੰਹ ਵਿੱਚ ਡਿੱਗ ਪਵੇ ਤੇ ਕੁਝ ਦਿਨਾਂ ਤੋਂ ਬਾਅਦ ਕੀਮਤੀ ਮੋਤੀ ਬਣ ਗਈ। ਉਹੀ ਬੂੰਦ ਕੇਲੇ ਵਿੱਚ ਡਿੱਗ ਪਵੇ ਤੇ ਕਪੂਰ ਬਣ ਗਈ। ਜੇ ਕਿਤੇ ਉਹੀ ਬੂੰਦ ਸਵਾਂਤੀ ਸੱਪ ਦੇ ਮੂੰਹ ਵਿੱਚ ਗਿਰ ਜਾਏ ਤੇ ਗੁਰਮੁਖੋ ਬੂੰਦ ਜ਼ਹਿਰ ਬਣ ਜਾਂਦੀ ਹੈ। ਇਹਦਾ ਉੱਤਰ, ਇੱਕ ਚੰਗਾ ਕਿਉਂ ਦੂਸਰਾ ਮੰਦਾ ਕਿਉਂ, ਇੱਕ ਪਾਪੀ ਕਿਉਂ ਦੂਸਰਾ ਪੁੰਨੀ ਕਿਉਂ, ਇਹਦਾ ਉੱਤਰ ਹੈ ਕਿ ਬੂੰਦ ਇੱਕੋ ਵੇ ਪਾਣੀ ਵਿੱਚ ਗਿਰ ਜਾਏ ਪਾਣੀ ਬਣ ਗਈ, ਕੇਲੇ ਵਿੱਚ ਗਿਰੀ ਤੇ ਮੋਤੀ ਬਣ ਗਈ, ਸਿੱਪੀ ਵਿੱਚ ਡਿੱਗੀ ਤੇ ਮੋਤੀ ਬਣ ਗਈ।